ਵਾਹਿਗੁਰੂ ਸਾਹਿਬ ਜੀਓ, ਲੂਣ ਸਾਹਿਬ ਦਾ ਖਾਇ ਕੈ, ਰਣ ਅੰਦਰ ਲੜ ਮਰੈ ਸੋ ਜਾਪੈ, ਸਿਰ ਵੱਡੈ ਹਥਿਆਰ ਕਰ, ਵਰਿਆਮਾ ਵਰਿਆਮ ਸਿੰਝਾਪੈ। ਲੂਣ ਸਾਹਿਬ ਦਾ ਖਾਇ ਕੈ, ਰਣ ਅੰਦਰ ਲੜ ਮਰੈ ਸੋ ਜਾਪੈ, ਸਿਰ ਵੱਡੈ ਹਥਿਆਰ ਕਰ, ਵਰਿਆਮਾ ਵਰਿਆਮ ਸਿੰਝਾਪੈ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਸ਼ਰਧਾ ਭਾਵਨਾ, ਬੜੇ ਪ੍ਰੇਮ ਸਹਿਤ ਜੁੜ ਬੈਠ ਕੇ ਅੱਜ ਆਪ ਉਸ ਮਹਾਨ ਸ਼ਖਸੀਅਤ, ਮਹਾਨ ਸੂਰਬੀਰ, ਮਹਾਨ ਵਿਦਵਾਨ, ਗੁਰਮੁਖ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮਹਾਨਤਾ ਨੂੰ ਸੁਣ ਰਹੇ ਹੋ। ਬਾਬਾ ਦੀਪ ਸਿੰਘ ਜੀ, ਉਹਨਾਂ ਦੇ ਜੀਵਨ ਦੇ ਬਾਬਤ ਵਿਚਾਰਾਂ ਦੀ ਸਾਂਝ, ਆਓ ਉਸ ਤੋਂ ਪਹਿਲਾਂ ਗੁਰਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਇੱਕ ਸਿੱਖ ਬੱਚਾ ਸਿੱਖ ਪਰਿਵਾਰ ਦੇ ਵਿੱਚ ਜਨਮ ਲੈਂਦਾ, ਉਹ ਬਹੁਤ ਵੱਡੇ ਮਹਾਨ ਲਾਸਾਨੀ ਵਿਰਸੇ ਦਾ ਵਾਰਸ ਬਣ ਜਾਂਦਾ। ਉਹ ਮਹਾਨ ਵਿਰਸਾ ਜਿਸ ਨੂੰ ਸਿੱਖ ਦਿਨ ਵਿੱਚ ਕਈ ਕਈ ਵਾਰ ਯਾਦ ਕਰਦਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹ ਸਾਡਾ ਮਹਾਨ ਵਿਰਸਾ ਹੈ। ਸਾਡੇ ਵਿਰਸੇ ਦੇ ਵਿੱਚ ਮਹਾਨ ਕੁਤਬੀ ਸਿਤਾਰੇ, ਬਹੁਤ ਹੀ ਕੀਮਤੀ ਮਾਣਕ ਮੋਤੀ, ਜਿਨ੍ਹਾਂ ਦੇ ਵਿੱਚੋਂ ਇੱਕ ਐਸੇ ਮਾਣਕ ਦੇ ਬਾਰੇ, ਐਸੀ ਮਹਾਨ ਸ਼ਖਸੀਅਤ ਦੇ ਬਾਰੇ ਅੱਜ ਆਪਾਂ ਸਾਂਝ ਪਾਉਣੀ ਹੈ। ਉਹ ਮਹਾਨ ਸੂਰਬੀਰ ਗੁਰਮੁਖ ਜਨ, ਜਿਨ੍ਹਾਂ ਦਾ ਨਾਮ ਅਸੀਂ ਅਦਬ ਸਹਿਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਭਾਈ ਭਗਤਾ ਜੀ, ਮਾਤਾ ਜੀ ਦਾ ਨਾਮ ਮਾਤਾ ਜਿਉਣੀ ਜੀ। ਇਹਨਾਂ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਿੱਚ ਜੋ ਇੱਕ ਪਿੰਡ ਪਹੂ ਪਿੰਡ, ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਸੰਨ 1682 ਈਸਵੀ ਦੇ ਵਿੱਚ। ਬਚਪਨ ਦਾ ਨਾਮ ਪਰਿਵਾਰ ਦੇ ਵੱਲੋਂ ਪਿਆਰ ਦੇ ਨਾਲ ਦੀਪਾ ਰੱਖਿਆ ਗਿਆ। ਜਿਹੜੇ ਮਾਂ ਬਾਪ ਆਪ ਗੁਰਮਤ ਨੂੰ ਸਮਰਪਿਤ ਹੋਣ, ਗੁਰੂ ਨਾਲ ਜੁੜੇ ਹੋਏ ਹੋਣ, ਸੁਭਾਵਿਕ ਹੈ ਕਿ ਗੁਰਮਤ ਵਾਲੇ ਮਾਹੌਲ ਵਿੱਚ ਜੋ ਬੱਚੇ ਜਨਮ ਲੈਂਦੇ ਨੇ, ਜਿਨ੍ਹਾਂ ਦਾ ਬਚਪਨ ਬਤੀਤ ਹੁੰਦਾ ਗੁਰਮਤ ਭਰੇ ਮਾਹੌਲ ਵਿੱਚ, ਅਤੇ ਉਹਨਾਂ ਨੂੰ ਇਹ ਵਡਿਆਈ ਵੀ ਪ੍ਰਾਪਤ ਹੋ ਜਾਂਦੀ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਗੁਰੂ ਘਰ ਦੇ ਸੁਨੇਹੀ ਸਨ, ਗੁਰੂ ਘਰ ਨੂੰ ਪਿਆਰ ਕਰਨ ਵਾਲੇ ਸਨ, ਗੁਰਸਿੱਖੀ ਦੇ ਧਾਰਨੀ ਸਨ। ਅਤੇ ਇੱਕ ਵਾਰ ਉਹ ਅਨੰਦਪੁਰ ਦੀ ਧਰਤੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ, ਨਾਲ ਆਪਣੇ ਸਪੁੱਤਰ ਭਾਈ ਦੀਪਾ ਜੀ ਉਹਨਾਂ ਨੂੰ ਵੀ ਨਾਲ ਲਿਆਏ ਨੇ। ਮਾਤਾ ਪਿਤਾ ਨੇ ਬੜੇ ਅਦਬ ਸਹਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ। ਬਹੁਤ ਹੀ ਅਦਬ ਸਹਿਤ ਬਾਬਾ ਦੀਪ ਸਿੰਘ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਇੰਨੇ ਸਹਿਜ ਵਿੱਚ ਆਏ, ਇੰਨੇ ਪਿਆਰ ਦੇ ਨਾਲ ਬਾਬਾ ਜੀ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਕਿ ਪਹਿਲੀ ਨਜ਼ਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਨਿਹਾਲ ਕਰ ਦਿੱਤਾ। ਮਹਾਰਾਜ ਜੀ ਨੇ ਉਚੇਚੇ ਤੌਰ 'ਤੇ ਇਸ ਬਾਲਕ ਨੂੰ ਆਪਣੇ ਕੋਲ ਬੁਲਾਇਆ, ਬੜਾ ਮਾਣ ਪਿਆਰ ਬਖਸ਼ਿਸ਼ ਕੀਤਾ ਗੁਰੂ ਸਾਹਿਬ ਜੀ ਨੇ। ਅਤੇ ਗੁਰੂ ਸਾਹਿਬ ਮਹਾਰਾਜ ਜੀ ਦੇ ਕੋਲ ਪਰਿਵਾਰ ਨੇ ਕਈ ਦਿਨ ਰਹਿ ਕੇ ਸੇਵਾ ਕੀਤੀ। ਜਦੋਂ ਵਾਪਸ ਜਾਣ ਲੱਗੇ, ਬਾਬਾ ਦੀਪ ਸਿੰਘ ਜੀ ਆਖਣ ਲੱਗੇ ਕਿ ਮੈਂ ਘਰ ਨਹੀਂ ਜਾਣਾ, ਮੈਂ ਇੱਥੇ ਹੀ ਕੁਝ ਸਮਾਂ ਹੋਰ ਗੁਰੂ ਸਾਹਿਬ ਜੀ ਦੇ ਕੋਲ ਰਹਿਣਾ। ਮਾਂ ਬਾਪ ਨੇ ਵੀ ਆਗਿਆ ਦੇ ਦਿੱਤੀ, ਗੁਰੂ ਸਾਹਿਬ ਮਹਾਰਾਜ ਜੀ ਨੇ ਵੀ ਅਸੀਸ ਬਖਸ਼ੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਰਹਿ ਕੇ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਅੱਖਰੀ ਵਿੱਦਿਆ ਦਾ ਗਿਆਨ ਪ੍ਰਾਪਤ ਕੀਤਾ, ਉੱਥੇ ਘੋੜ ਸਵਾਰੀ, ਸ਼ਸਤਰ ਵਿੱਦਿਆ, ਗੱਤਕਾ, ਬੰਦੂਕ ਚਲਾਉਣੀ, ਤਲਵਾਰਬਾਜ਼ੀ, ਇਹ ਸਾਰੇ ਗੁਣ ਬਾਬਾ ਦੀਪ ਸਿੰਘ ਜੀ ਨੇ ਗ੍ਰਹਿਣ ਕੀਤੇ। ਨੇਮ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੀ ਹਾਜ਼ਰੀ ਭਰਨੀ, ਸੰਗਤ ਵਿੱਚ ਬੈਠਣਾ, ਕੀਰਤਨ ਸੁਣਨਾ, ਗੁਰੂ ਸਾਹਿਬ ਜੀ ਦੇ ਵਿਚਾਰ ਸਰਵਣ ਕਰਨੇ, ਬਾਣੀ ਦਾ ਪਾਠ ਕਰਨਾ, ਏਡਾ ਸੋਹਣਾ ਮਾਹੌਲ ਬਾਬਾ ਦੀਪ ਸਿੰਘ ਜੀ ਨੂੰ ਪ੍ਰਾਪਤ ਹੋਇਆ। ਆਪ ਜਲਦੀ ਹੀ ਕਈ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰ ਲਿਆ। ਉਹਨਾਂ ਨੇ ਅਰਬੀ, ਫਾਰਸੀ, ਸੰਸਕ੍ਰਿਤ ਔਰ ਗੁਰਮੁਖੀ ਦਾ ਗਿਆਨ ਪ੍ਰਾਪਤ ਕੀਤਾ। ਅਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਦੇ ਹਜ਼ੂਰ ਰਹਿ ਕੇ ਜਦੋਂ 1699 ਈਸਵੀ ਦੇ ਵਿੱਚ ਅੰਮ੍ਰਿਤ ਸੰਚਾਰ ਹੁੰਦਾ, ਖਾਲਸਾ ਸਾਜਿਆ ਜਾਂਦਾ, ਗੁਰੂ ਸਾਹਿਬ ਜੀ ਦੀਆਂ ਮਹਾਨ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਗੁਰਸਿੱਖਾਂ ਨੇ ਕੀਤੀਆਂ, ਅਤੇ ਉਹੀ ਜਿਹੜੀ ਬਖਸ਼ਿਸ਼ ਹੈ ਗੁਰੂ ਸਾਹਿਬ ਮਹਾਰਾਜ ਜੀ ਦੀ ਮਹਾਨ ਰਹਿਮਤ, ਬਾਬਾ ਦੀਪ ਸਿੰਘ ਜੀ ਨੂੰ ਵੀ ਸੁਭਾਗ ਪ੍ਰਾਪਤ ਹੋਇਆ। ਰਵਾਇਤ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥੋਂ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਪਾਨ ਕੀਤਾ ਅਤੇ ਗੁਰੂ ਕੀ ਹਜ਼ੂਰੀ 'ਚ ਰਹਿ ਕੇ ਬਾਬਾ ਦੀਪ ਸਿੰਘ ਜੀ ਨੇ ਸਿੱਖ ਇਤਿਹਾਸ ਤੋਂ ਵੀ ਉਹ ਜਾਣੂ ਹੋਏ, ਇਤਿਹਾਸ ਦਾ ਗਿਆਨ ਉਹਨਾਂ ਨੇ ਪ੍ਰਾਪਤ ਕੀਤਾ। ਕਿਉਂਕਿ ਜਿਹੜਾ ਸਿੱਖ ਇਤਿਹਾਸ ਹੈ ਇਹ ਤਾਂ ਬੜੇ ਕਮਾਲ ਦਾ, ਇੱਕ ਵਿਦਵਾਨ ਕਵੀ ਸੱਜਣ ਦੇ ਬੋਲ ਨੇ ਜਿਨ੍ਹਾਂ ਨੇ ਇਤਿਹਾਸ ਦੇ ਕਈ ਰੰਗ ਸਾਡੇ ਸਾਹਮਣੇ ਕੀਤੇ ਨੇ। ਉਹ ਬਚਨ ਕਰਦੇ ਨੇ ਕਿ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਘੂਰ ਘੂਰ ਕੇ ਮੌਤ ਨੂੰ ਡਰਾਵੇ ਤੇਰਾ ਖਾਲਸਾ, ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ, ਪੰਜ ਘੁੱਟ ਪੀ ਕੇ ਤੇਰੇ ਬਾਟਿਓਂ ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ, ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜਮਾਵਣੇ ਦੀ, ਹੱਸ ਹੱਸ ਛਾਤੀ ਮੂਹਰੇ ਡਾਵੇ ਤੇਰਾ ਖਾਲਸਾ। ਇਹ ਐਸਾ ਮਹਾਨ ਸਿੱਖ ਇਤਿਹਾਸ ਹੈ ਅਤੇ ਬਾਬਾ ਦੀਪ ਸਿੰਘ ਜੀ ਨੇ ਧੰਨ ਗੁਰੂ ਕਲਗੀਧਰ ਸੱਚੇ ਪਿਤਾ ਮਹਾਰਾਜ ਜੀ ਦੇ ਹਜ਼ੂਰ ਰਹਿ ਕੇ ਸਿੱਖੀ ਦੀ ਰੋਹ ਰੀਤ ਨੂੰ ਜਾਣਿਆ, ਗੁਰੂ ਨਾਨਕ ਸਾਹਿਬ ਦਾ ਜੀਵਨ ਸੁਣਿਆ ਪੜ੍ਹਿਆ, ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ ਨੂੰ ਪੜ੍ਹ ਕੇ ਸਮਰਪਿਤ ਭਾਵਨਾ ਨੂੰ ਆਪਣੇ ਅੰਦਰ ਧਾਰਨ ਕੀਤਾ। ਗੁਰੂ ਅਮਰਦਾਸ ਮਹਾਰਾਜ ਜੀ ਵਾਲੀ ਜਿਹੜੀ ਸੇਵਾ ਦੀ ਜੁਗਤ ਸੀ ਉਹਨੂੰ ਸਮਝਿਆ, ਗੁਰੂ ਰਾਮਦਾਸ ਮਹਾਰਾਜ ਜੀ ਦੇ ਵਾਂਗ ਹੁਕਮ ਮੰਨਣ ਦੇ ਗੁਣ ਨੂੰ ਆਪਣੇ ਅੰਦਰ ਧਾਰਨ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਬਾਰੇ ਉਹਨਾਂ ਨੇ ਜਾਣਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਾਰ ਯੁੱਧਾਂ ਦੀ ਗਾਥਾ ਬਾਬਾ ਦੀਪ ਸਿੰਘ ਜੀ ਨੇ ਸੁਣੀ। ਗੁਰੂ ਹਰਰਾਇ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਦਾ ਕੈਸਾ ਕੋਮਲ ਹਿਰਦਾ ਸੀ ਕਿ ਪੰਛੀਆਂ ਦੀ ਸਾਂਭ ਸੰਭਾਲ ਕਰਨੀ, ਦਵਾਖਾਨੇ ਬਣਾਉਣੇ, ਪਰਉਪਕਾਰ, ਇਹ ਸਾਰਾ ਜੀਵਨ ਗੁਰੂ ਹਰਰਾਇ ਸਾਹਿਬ ਮਹਾਰਾਜ ਜੀ ਦਾ ਉਹਨਾਂ ਨੇ ਸੁਣਿਆ, ਸਮਝਿਆ, ਪੜ੍ਹਿਆ, ਵਿਚਾਰਿਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਉਹਨਾਂ ਦੇ ਜੀਵਨ ਤੋਂ ਜਾਣੂ ਹੋਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਵੇਂ ਪਰਉਪਕਾਰ ਵਾਸਤੇ ਇੱਕ ਦੂਸਰੇ ਮਤ, ਦੂਸਰੇ ਧਰਮ ਦੀ ਰਾਖੀ ਦੇ ਵਾਸਤੇ ਆਪਣੀ ਮਹਾਨ ਲਾਸਾਨੀ ਜਿਹੜੀ ਕੁਰਬਾਨੀ ਦਿੱਤੀ ਸੀ, ਉਸ ਦੇ ਬਾਰੇ ਬਾਬਾ ਦੀਪ ਸਿੰਘ ਜੀ ਨੇ ਸਾਰਾ ਇਤਿਹਾਸ ਸੁਣਿਆ ਪੜ੍ਹਿਆ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਦੇ ਹਜ਼ੂਰ ਰਹਿ ਕੇ ਇੱਕ ਪੂਰਨ ਮਹਾਨ ਗੁਰਸਿੱਖ ਬਣ ਗਏ, ਸ਼ਸਤਰਧਾਰੀ ਹੋ ਗਏ। ਜਿੱਥੇ ਸ਼ਸਤਰਾਂ ਦਾ ਗਿਆਨ, ਉੱਥੇ ਸ਼ਾਸਤਰ ਵਿੱਦਿਆ ਦੇ ਵਿੱਚ ਵੀ ਉਹ ਨਿਪੁੰਨ ਹੋ ਗਏ, ਬਾਣੀ ਦੇ ਰਸੀਏ ਸਨ। ਬਹੁਤ ਸੇਵਾ ਅਤੇ ਸਿਮਰਨ ਵਾਲੇ ਮਹਾਨ ਰੂਹ ਬਾਬਾ ਦੀਪ ਸਿੰਘ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਜੀ ਆਏ, ਬੇਨਤੀ ਕੀਤੀ ਕਿ ਹੁਣ ਅਸੀਂ ਆਪਣੇ ਸੁਪੁੱਤਰ ਨੂੰ ਘਰ ਲੈ ਜਾਈਏ, ਸਾਨੂੰ ਆਗਿਆ ਦਿਓ। ਗੁਰੂ ਸਾਹਿਬ ਮਹਾਰਾਜ ਜੀ ਦੀ ਆਗਿਆ ਲੈ ਕੇ ਬਾਬਾ ਦੀਪ ਸਿੰਘ ਜੀ ਆਪਣੇ ਨਗਰ ਆ ਗਏ। ਇਸ ਸਮੇਂ ਦੌਰਾਨ ਬਾਅਦ ਵਿੱਚ ਉਹ ਅਨੰਦਪੁਰ ਦਾ ਕਿਲ੍ਹਾ ਛੱਡਿਆ ਜਾਂਦਾ ਹੈ, ਸਰਹੰਦ ਦਾ ਸਾਕਾ, ਚਮਕੌਰਗੜ੍ਹੀ ਦਾ ਸਾਕਾ ਵਾਪਰਦਾ, ਇੱਧਰ ਮੁਕਤਸਰ ਦੀ ਜੰਗ ਹੋ ਕੇ ਮਹਾਰਾਜ ਫਿਰ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਨੇ। ਇੱਥੇ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹੁਤ ਮਹਾਨ ਕਾਰਜ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਿਤਾ ਜੀ ਦੀ ਜੋ ਸੰਪੂਰਨਤਾ ਕੀਤੀ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਸਰੂਪ ਹਰਿਮੰਦਰ ਸਾਹਿਬ ਦੇ ਅੰਦਰ 1604 ਈਸਵੀ ਦੇ ਵਿੱਚ ਪ੍ਰਕਾਸ਼ ਕੀਤਾ ਸੀ, ਉਸ ਵਿੱਚ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਸੀ ਅਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਦਮਦਮਾ ਸਾਹਿਬ ਦੀ ਧਰਤੀ 'ਤੇ ਸ਼ਾਮਲ ਕੀਤੀ। ਇਸ ਮਹਾਨ ਕਾਰਜ ਦੇ ਵਾਸਤੇ ਲਿਖਣ ਦੀ ਜਿਹੜੀ ਸੇਵਾ ਸੀ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸੌਂਪੀ। ਅਤੇ ਇਹ ਗੱਲ ਵੀ ਚੇਤੇ ਰਹੇ ਕਿ ਜਿੰਨਾ ਕੁ ਸਮਾਂ ਬਾਬਾ ਦੀਪ ਸਿੰਘ ਜੀ ਨੇ ਅਨੰਦਪੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਬਤੀਤ ਕੀਤਾ ਨਾ, ਤਾਂ ਉਹਨਾਂ ਨੂੰ ਉਸ ਵਕਤ ਮਹਾਨ ਗੁਰਬਾਣੀ ਦੇ ਰਸੀਏ ਤਤਵੇਤਾ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਵੀ ਸੰਗਤ ਮਾਨਣ ਦਾ ਮੌਕਾ ਮਿਲਿਆ। ਇਕੱਠੇ ਰਹੇ ਅਨੰਦਪੁਰ ਦੀ ਧਰਤੀ 'ਤੇ, ਗੁਰੂ ਸਾਹਿਬ ਦੀ ਸੇਵਾ ਕਰਦੇ ਰਹੇ, ਵਿੱਦਿਆ ਗ੍ਰਹਿਣ ਕੀਤੀ। ਅਤੇ ਭਾਈ ਮਨੀ ਸਿੰਘ ਜੀ ਨੂੰ ਇਹ ਲਿਖਣ ਦਾ ਕਾਰਜ ਸੌਂਪਿਆ ਅਤੇ ਇਸ ਸੇਵਾ ਦੇ ਵਿੱਚ ਭਾਈ ਮਨੀ ਸਿੰਘ ਜੀ ਦੀ ਮਦਦ ਵਾਸਤੇ ਬਾਬਾ ਦੀਪ ਸਿੰਘ ਜੀ ਨੂੰ ਉਚੇਚੇ ਤੌਰ 'ਤੇ ਸੁਨੇਹਾ ਭੇਜ ਕੇ ਬੁਲਾਇਆ। ਬਾਬਾ ਦੀਪ ਸਿੰਘ ਜੀ ਆਏ, ਭਾਈ ਮਨੀ ਸਿੰਘ ਜੀ ਦੀ ਉਹਨਾਂ ਨੇ ਖੂਬ ਮਦਦ ਕੀਤੀ, ਸਿਆਹੀ ਤਿਆਰ ਕਰਨੀ, ਕਲਮਾਂ ਘੜਨੀਆਂ, ਕਿਉਂਕਿ ਜਿਹੜੀ ਕਲਮ ਇੱਕ ਵਾਰ ਘੜ ਲਈ ਅਤੇ ਉਹਨੂੰ ਫਿਰ ਦੁਬਾਰਾ ਨਹੀਂ ਸੀ ਘੜਿਆ। ਨਵੀਂ ਕਲਮ ਦੇ ਨਾਲ ਭਾਈ ਮਨੀ ਸਿੰਘ ਜੀ ਨੇ ਸਾਰੀ ਬਾਣੀ ਲਿਖੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਨੇ ਆਪਣੇ ਮੁੱਖ ਤੋਂ ਜਵਾਨੀ ਸਮੁੱਚੀ ਬਾਣੀ ਉਚਾਰਨ ਕੀਤੀ, ਕਿਉਂਕਿ ਧੀਰ ਮੱਲੀਆਂ ਨੇ ਉਸ ਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਭੇਜਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿਓ, ਉਤਾਰਾ ਕੀਤਾ ਜਾਵੇ ਅਤੇ ਸੰਪੂਰਨਤਾ ਕੀਤੀ ਜਾਵੇ, ਪਰ ਉਹ ਧੀਰ ਮੱਲੀਏ ਨਹੀਂ ਸੀ ਮੰਨੇ ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਨੇ ਆਪ ਸਾਰੀ ਬਾਣੀ ਜਵਾਨੀ ਉਚਾਰਨ ਕੀਤੀ। ਭਾਈ ਮਨੀ ਸਿੰਘ ਜੀ ਨੇ ਲਿਖਣ ਦੀ ਸੇਵਾ ਨਿਭਾਈ, ਬਾਬਾ ਦੀਪ ਸਿੰਘ ਜੀ ਨੇ ਵੀ ਨਾਲ ਹੋ ਕੇ ਸਾਰੀ ਸੇਵਾ ਕੀਤੀ ਅਤੇ ਗੁਰੂ ਸਾਹਿਬ ਮਹਾਰਾਜ ਜਦੋਂ ਫਿਰ ਇੱਥੋਂ ਦਮਦਮਾ ਸਾਹਿਬ ਤੋਂ ਨੰਦੇੜ ਜਾਂਦੇ ਨੇ ਤਾਂ ਉਹ ਪਿੱਛੇ ਬਾਬਾ ਦੀਪ ਸਿੰਘ ਜੀ ਨੂੰ ਇਸ ਸਥਾਨ ਦੀ ਸੇਵਾ ਸੰਭਾਲ ਦੇ ਵਾਸਤੇ ਨਿਯੁਕਤ ਕਰ ਜਾਂਦੇ ਨੇ ਅਤੇ ਆਲੇ ਦੁਆਲੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ, ਬਾਣੀ ਦਾ ਪ੍ਰਚਾਰ ਕਰਨ ਦਾ ਕਾਰਜ ਸੌਂਪਿਆ। ਅਤੇ ਬਾਬਾ ਦੀਪ ਸਿੰਘ ਜੀ ਨੇ ਬੜਾ ਲੰਬਾ ਸਮਾਂ ਇੱਥੇ ਰਹਿ ਕੇ ਕਲਮ ਦੇ ਨਾਲ ਬਾਣੀ ਦੇ ਇੱਕ ਇੱਕ ਅੱਖਰ ਨੂੰ ਬਹੁਤ ਧਿਆਨ ਨਾਲ ਪੜ੍ਹ ਕੇ ਵਿਚਾਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਰ ਉਤਾਰੇ ਵੀ ਕੀਤੇ, ਜਿਹੜੇ ਵੱਖ ਵੱਖ ਤਖ਼ਤ ਸਾਹਿਬਾਨਾਂ 'ਤੇ ਸੁਭਾਏਮਾਨ ਕੀਤੇ ਗਏ। ਬਾਬਾ ਦੀਪ ਸਿੰਘ ਜੀ ਨੇ ਇੱਕ ਸਰੂਪ ਅਰਬੀ ਦੇ ਵਿੱਚ ਵੀ ਉਹਨਾਂ ਨੇ ਉਤਾਰਾ ਕੀਤਾ। ਬੜੇ ਮਹਾਨ ਵਿਦਵਾਨ ਸਨ। ਬਾਬਾ ਦੀਪ ਸਿੰਘ ਜੀ ਦਾ ਜੀਵਨ ਵੇਖੋ, ਇੱਕ ਗੱਲ ਬੜੀ ਅਨੋਖੀ ਹੈ ਕਿ ਉਹਨਾਂ ਦਾ ਜਿਹੜਾ ਜਵਾਨੀ ਭਰ ਦਾ ਸਮਾਂ ਸੀ ਉਹ ਬਾਣੀ ਨੂੰ ਲਿਖਣ ਪੜ੍ਹਨ ਦੇ ਵਿੱਚ ਬਤੀਤ ਹੋਇਆ ਅਤੇ ਜਦੋਂ ਉਹਨਾਂ ਦੀ ਬਿਰਧ ਅਵਸਥਾ ਸੀ ਅਤੇ ਉਦੋਂ ਫਿਰ ਉਹਨਾਂ ਨੇ ਆਪਣੇ ਹੱਥ ਵਿੱਚ 18 ਸੇਰ ਦਾ ਖੰਡਾ ਫੜਿਆ, ਕਿਉਂਕਿ ਜੋ ਹਾਲਾਤ ਬਣੇ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਤਾਂ ਨੰਦੇੜ ਚਲੇ ਗਏ, ਅੰਤਲਾ ਸਮਾਂ ਬਿਤਾਇਆ। ਉੱਥੋਂ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਬਖਸ਼ਿਸ਼ਾਂ ਦੇ ਨਾਲ ਨਿਵਾਜ ਕੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਉਣ ਵਾਸਤੇ ਭੇਜਿਆ ਅਤੇ ਨਾਲ ਹੁਕਮਨਾਮਾ ਦਿੱਤਾ ਅਤੇ ਉਹ ਹੁਕਮਨਾਮੇ ਪੰਜਾਬ ਦੀ ਧਰਤੀ 'ਤੇ ਵੀ ਸਿਰ ਕੱਢ ਗੁਰਸਿੱਖਾਂ ਦੇ ਕੋਲ ਭੇਜੇ ਗਏ ਅਤੇ ਇਹ ਸੁਨੇਹਾ ਬਾਬਾ ਦੀਪ ਸਿੰਘ ਜੀ ਦੇ ਕੋਲ ਵੀ ਦਮਦਮਾ ਸਾਹਿਬ ਦੀ ਧਰਤੀ 'ਤੇ ਪੁੱਜਿਆ ਅਤੇ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਦੇ ਵਾਸਤੇ ਉਹਨਾਂ ਦੇ ਨਾਲ ਸ਼ਾਮਿਲ ਹੋ ਗਏ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ 'ਤੇ ਉਹਨਾਂ ਨੇ ਪੈਰ ਰੱਖਿਆ, ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ ਐਸੀ ਸੀ ਕਿ ਇੱਕ ਵਿਦਵਾਨ ਇਹ ਗੱਲ ਲਿਖਦਾ ਹੈ ਕਿ ਕਿਸ ਸ਼ੇਰ ਕੀ ਆਮਦ ਹੈ ਕਿ ਰਣ ਕਾਂਪ ਰਿਹਾ ਹੈ, ਕਿ ਅਜੇ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਪੰਜਾਬ ਦੇ ਵਿੱਚ ਦਾਖਲ ਨਹੀਂ ਸੀ ਹੋਏ, ਅਜੇ ਪਿੱਛਾਂ ਸੋਨੀਪਤ ਦੇ ਲਾਗੇ ਸੀ ਅਤੇ ਪੰਜਾਬ ਦੇ ਇਹ ਜ਼ਾਲਮ ਲੋਕ ਥਰ ਥਰ ਕੰਬ ਰਹੇ ਸਨ। ਤਾਂ ਹੀ ਤਾਂ ਉਹ ਪਹਿਲਾਂ ਹੀ ਤਿਆਰੀਆਂ ਕੀਤੀਆਂ, ਸੁੱਚਾਨੰਦ ਦੇ ਭਤੀਜੇ ਨੂੰ ਧੋਖਾ ਦੇਣ ਵਾਸਤੇ ਬਾਬਾ ਬੰਦਾ ਸਿੰਘ ਦੇ ਨਾਲ ਫੌਜ ਦੇ ਸਮੇਤ ਸ਼ਾਮਿਲ ਕੀਤਾ, ਬਾਅਦ ਵਿੱਚ ਉਹਨੇ ਧੋਖਾ ਦਿੱਤਾ। ਸੋ ਇਹ ਸਾਰੀਆਂ ਗੱਲਾਂ ਇੱਥੇ ਪੰਜਾਬ ਦੇ ਵਿੱਚ ਜਿਹੜੇ ਇਹ ਜ਼ੁਲਮ ਕਰਨ ਵਾਲੇ ਸਨ, ਇਹ ਉਹਨਾਂ ਦੀ ਘਬਰਾਹਟ ਦੀ ਸੂਚਨਾ ਹੈ। ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੋ ਕੇ ਸਰਹੰਦ ਨੂੰ ਫਤਿਹ ਕੀਤਾ, ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ। ਇਸ ਲਈ ਤਾਂ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ, ਜੋਗੀ ਜੀ ਇਸ ਕੇ ਬਾਅਦ ਹੋਈ ਥੋੜ੍ਹੀ ਦੇਰ ਥੀ ਕਿ ਬਸਤੀ ਸਰਹੰਦ ਕੀ ਇੱਟੋਂ ਕਾ ਢੇਰ ਥੀ। ਬਾਬਾ ਦੀਪ ਸਿੰਘ ਜੀ ਨੇ ਵੀ ਇੱਥੇ ਖੂਬ ਆਪਣੇ ਜੌਹਰ ਵਿਖਾਏ, ਇਹ ਵੀ ਇਤਿਹਾਸ ਵਿੱਚ ਸੁਣਨ ਨੂੰ ਮਿਲਦਾ ਹੈ ਕਿ ਇਸ ਜੰਗ ਦੇ ਵਿੱਚ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਦੰਦ ਦੇ ਉੱਤੇ ਵੀ ਇੱਕ ਵਾਰ ਹੋਇਆ ਸੀ, ਉਹਨਾਂ ਦਾ ਇੱਕ ਦੰਦ ਟੁੱਟ ਗਿਆ ਸੀ। ਅਤੇ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਆਪਣਾ ਇਹ ਸਾਰਾ ਸੇਵਾ ਦਾ ਕਾਰਜ ਨਿਭਾਇਆ। ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੂੰ ਹੁਕਮ ਸੀ ਕਿ ਬਾਣੀ ਦਾ ਪ੍ਰਚਾਰ ਪ੍ਰਸਾਰ ਕਿਉਂਕਿ ਅੱਜ ਦੇ ਵਾਂਗ ਛਾਪੇਖਾਨੇ ਨਹੀਂ ਸਨ ਅਤੇ ਬਾਬਾ ਦੀਪ ਸਿੰਘ ਜੀ ਨੇ 11 ਸਾਲ ਦਾ ਲੰਬਾ ਸਮਾਂ ਆਪਣੇ ਹੱਥਾਂ ਦੇ ਨਾਲ ਬਾਣੀ ਲਿਖਣ ਦੀ ਸੇਵਾ ਨਿਭਾਈ। ਜਿਹੜਾ ਵਿਅਕਤੀ 11 ਸਾਲ ਬਾਣੀ ਦੇ ਰੰਗ ਦੇ ਵਿੱਚ ਹੀ ਰੰਗਿਆ ਰਿਹਾ ਅਤੇ ਉਹ ਮਹਾਨ ਸ਼ਖਸੀਅਤ ਕੈਸੀ ਪ੍ਰਗਟ ਹੋਈ, ਕੈਸੇ ਉਹਨਾਂ ਦੇ ਵਡਭਾਗ ਸਨ ਕਿ ਬਾਣੀ ਦੀ ਸ਼ਰਨ ਵਿੱਚ ਇੰਨਾ ਰਹਿਣ ਦਾ ਮੌਕਾ ਮਿਲਿਆ। ਹੁਣ ਸਮਾਂ ਲੰਘਦਾ ਗਿਆ ਕਿ ਜਮਾਲ ਖਾਨ ਨੂੰ ਹਰਿਮੰਦਰ ਸਾਹਿਬ ਦੀ ਬੇਅਦਬੀ ਵਾਸਤੇ ਭੇਜਿਆ ਗਿਆ, ਕਿਉਂਕਿ ਮੁਗਲਾਂ ਨੇ ਇਸ ਗੱਲ ਦਾ ਸਰਵੇ ਕੀਤਾ, ਇਸ ਗੱਲ ਦਾ ਚਿੰਤਨ ਕੀਤਾ ਉਹਨਾਂ ਕਿ ਸਿੱਖਾਂ ਦੇ ਕੋਲ ਐਸੀ ਕਿਹੜੀ ਤਾਕਤ ਹੈ ਕਿ ਇਹ ਮਾਰਿਆਂ ਵੀ ਮੁੱਕਦੇ ਨਹੀਂ। ਸਿੱਖਾਂ ਨੇ ਤਾਂ ਕਹਾਵਤਾਂ ਬਣਾ ਲਈਆਂ ਸਨ, ਅਸੀਂ ਇਤਿਹਾਸ ਦੇ ਵਿੱਚ ਇਹ ਬੋਲ ਦਰਜ ਨੇ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋਏ ਇੱਕ ਫਸਲ ਦਾ ਨਾਮ ਹੈ, ਉਹ ਜਿੰਨਾ ਉਸ ਫਸਲ ਨੂੰ ਵੱਢਿਆ ਜਾਂਦਾ ਕੱਟਿਆ ਜਾਂਦਾ ਉਹ ਹੋਰ ਪੱਲਰਦੀ ਹੈ, ਹੋਰ ਫੈਲਦੀ ਹੈ। ਅਤੇ ਇਸ ਕਰਕੇ ਜਦੋਂ ਮੁਗਲ ਹੁਕਮਰਾਨਾਂ ਨੇ ਚਿੰਤਨ ਕੀਤਾ ਤਾਂ ਉਹਨਾਂ ਦੇ ਸਾਹਮਣੇ ਇਹ ਗੱਲ ਆਈ ਕਿ ਸਿੱਖਾਂ ਦੇ ਕੋਲ ਨਾ ਜੋ ਇਹ ਹਰਿਮੰਦਰ ਸਾਹਿਬ ਪਾਵਨ ਅਸਥਾਨ ਹੈ, ਬਚਨ ਆਉਂਦੇ ਨੇ ਇਤਿਹਾਸ ਦੇ ਕਿ ਸਾਹਿਬ ਇਨਕਾ ਵਲੀ ਭਇਓ ਇਨਕੋ ਆਬੇ ਹਯਾਤ ਦਇਓ, ਕਿ ਸਿੱਖਾਂ ਦੇ ਕੋਲ ਇਹ ਜੋ ਅੰਮ੍ਰਿਤ ਦਾ ਚਸ਼ਮਾ ਅੰਮ੍ਰਿਤਸਰ ਸਰੋਵਰ ਹੈ, ਇਹ ਸਾਰੀ ਬਰਕਤ ਇਹਦੀ ਹੈ। ਇਹ ਮਰਦੇ ਮਰਦੇ ਵੀ ਜੇ ਉਸ ਸਰੋਵਰ ਵਿੱਚ ਚੁੰਬੀ ਲਾ ਆਉਣ ਤਾਂ ਫਿਰ ਉੱਠ ਕੇ ਲੜਨ ਲੱਗਦੇ ਨੇ। ਅਤੇ ਇਸ ਗੱਲੋਂ ਚਿੜ ਕੇ ਮੁਗਲ ਹੁਕਮਰਾਨਾਂ ਨੇ ਸਰੋਵਰ ਨੂੰ ਘੋੜਿਆਂ ਦੀ ਲਿੱਦ ਦੇ ਨਾਲ ਭਰ ਦੇਣ ਦਾ ਯਤਨ ਕੀਤਾ। ਹਰਿਮੰਦਰ ਸਾਹਿਬ ਦੀ ਸੋਹਣੀ ਇਮਾਰਤ ਦੇ ਹੇਠਾਂ ਬਰੂਦ ਦੇ ਕੁੱਪੇ ਰੱਖ ਕੇ ਉਹਨਾਂ ਨੂੰ ਉਸ ਇਮਾਰਤ ਨੂੰ ਢਾਇਆ, ਨੁਕਸਾਨ ਕੀਤਾ। ਅਤੇ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਖਬਰ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚਦੀ ਹੈ। ਜਦੋਂ ਇੱਥੇ ਬਾਬਾ ਦੀਪ ਸਿੰਘ ਜੀ ਨੂੰ ਆ ਕੇ ਸਿੱਖ ਨੇ ਨਮਸਕਾਰ ਕੀਤੀ ਅਤੇ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਗੁਰਮੁਖਾ ਤੂੰ ਅੰਮ੍ਰਿਤਸਰ ਸਾਹਿਬ ਤੋਂ ਆਇਆ, ਗੁਰੂ ਕੀ ਨਗਰੀ ਤੋਂ ਆਇਆ, ਗੁਰੂ ਕੀ ਸੋਹਣੀ ਨਗਰੀ ਤੋਂ ਆਇਆ, ਆ ਮੈਂ ਤੇਰੇ ਚਰਨਾਂ 'ਤੇ ਨਮਸਕਾਰ ਕਰਾਂ। ਤਾਂ ਉਹ ਗੁਰਸਿੱਖ ਆਖਣ ਲੱਗਾ, ਬਾਬਾ ਜੀ ਅਸਲ ਵਿੱਚ ਮੈਂ ਕੋਈ ਬਹੁਤੀ ਚੰਗੀ ਖਬਰ ਲੈ ਕੇ ਨਹੀਂ ਆਇਆ। ਅਤੇ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਹੋਇਆ ਕੀ ਹੈ ਭਾਈ? ਤਾਂ ਉਹਨੇ ਦੱਸਿਆ ਕਿ ਉਸ ਪਾਵਨ ਹਰਿਮੰਦਰ ਸਾਹਿਬ ਦਾ ਉਹਨਾਂ ਦੁਸ਼ਟਾਂ ਨੇ ਇਹ ਹਾਲ ਕੀਤਾ ਕਿ ਉਹ ਸਰੋਵਰ ਨੂੰ ਪੂਰ ਰਹੇ ਨੇ, ਹਰਿਮੰਦਰ ਨੂੰ ਢਾ ਰਹੇ ਨੇ, ਅਤੇ ਹਰਿਮੰਦਰ ਸਾਹਿਬ ਤਾਂ ਸਿੱਖ ਦਾ ਦਿਲ ਹੈ, ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਸਿੱਖ ਦੇ ਦਿਲ ਵਿੱਚ ਖੰਜਰ ਚਬੋਣ ਵਾਲੀ ਗੱਲ ਹੈ। ਅਤੇ ਬਾਬਾ ਦੀਪ ਸਿੰਘ ਜੀ ਦੀਆਂ ਅੱਖਾਂ ਦੇ ਵਿੱਚ ਖੂਨ ਉੱਤਰ ਆਇਆ, ਬਹੁਤ ਰੋਹ ਜਾਗਿਆ, ਵੀਰ ਰਸ ਵਿੱਚ ਆਏ। ਉਹਨਾਂ ਨੇ ਦੇਰੀ ਨਹੀਂ ਲਾਈ, ਝੱਟ ਤਿਆਰਾ ਕਰ ਲਿਆ, ਨਾਲ ਆਪਣੇ ਸਾਥੀਆਂ ਨੂੰ ਵੀ ਲਿਆ। ਪਿੰਡਾਂ ਨਗਰਾਂ ਦੇ ਵਿੱਚੋਂ ਹੁੰਦੇ ਹੋਏ ਬਾਬਾ ਦੀਪ ਸਿੰਘ ਜੀ ਦੇ ਕੋਲ ਕਾਫੀ ਗਿਣਤੀ ਦੇ ਵਿੱਚ ਸਿੱਖ ਨਾਲ ਇਕੱਠੇ ਹੋ ਤੁਰੇ। ਅਤੇ ਉਹ ਵੀ ਕਿਸੇ ਡਰ ਜਾਂ ਕਿਸੇ ਲਾਲਚ ਦੇ ਵਿੱਚ ਨਹੀਂ, ਸਗੋਂ ਬਾਬਾ ਜੀ ਨੇ ਤਾਂ ਲਕੀਰ ਖਿੱਚ ਦਿੱਤੀ ਸੀ ਕਿ ਜਿਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ, ਜਿਹਨੇ ਹਰਿਮੰਦਰ ਸਾਹਿਬ ਦੀ ਰਾਖੀ ਲਈ ਆਪਣਾ ਸਿਰ ਦੇਣਾ, ਉਹੀ ਇਸ ਲਕੀਰ ਨੂੰ ਟੱਪੇ, ਅਤੇ ਜਿਹਨੇ ਭਾਈ ਵਾਪਸ ਜਾਣਾ ਉਹ ਜਾ ਸਕਦਾ, ਕੋਈ ਵੀ ਵਾਪਸ ਨਾ ਮੁੜਿਆ। ਅਤੇ ਬਾਬਾ ਦੀਪ ਸਿੰਘ ਜੀ ਦੇ ਨਾਲ ਕਈਆਂ ਨੇ ਜਦੋਂ ਗੱਲ ਕੀਤੀ ਕਿ ਬਾਬਾ ਜੀ ਬਹੁਤ ਵੱਡਾ ਪਹਿਰਾ ਹੈ, ਇਹ ਹੋਣੀ ਬੜੀ ਬਲਵਾਨ ਹੈ, ਅਤੇ ਇੱਕ ਸ਼ਾਇਰ ਦੇ ਇੱਕ ਅਦੀਬ ਦੇ ਬੋਲ ਨੇ ਉਹ ਲਿਖਦੇ ਨੇ ਕਿ ਮਾਨੋ ਹੋਣੀ ਜਿਹੜੀ ਹੈ ਨਾ ਉਹ ਬਾਬਾ ਦੀਪ ਸਿੰਘ ਜੀ ਨੂੰ ਰੋਕਣ ਦਾ ਯਤਨ ਕਰਦੀ ਸੀ, ਪਰ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਉਸ ਹੋਣੀ ਨੂੰ ਵੀ ਵੰਗਾਰਿਆ। ਉਹਨਾਂ ਨੇ ਬਚਨ ਕੀਤੇ ਕਿ ਬਚਨ ਸਿੰਘ ਦੇ ਹੋਣੀਏ ਪੂਰੇ ਤੇ ਪੱਕੇ, ਇਹ ਹੋਣੀਏ ਸਿੱਖ ਦਾ ਬਚਨ ਬੜੇ ਬਲ ਵਾਲਾ ਹੁੰਦਾ। ਕਰਮ ਖੰਡ ਕੀ ਬਾਣੀ ਜੋਰ, ਜਿਹੜੇ ਕਰਮ ਖੰਡ ਵਾਲੀ ਅਵਸਥਾ ਵਿੱਚ ਵਿਚਰਦੇ ਨੇ ਨਾ ਉਹਨਾਂ ਦੇ ਬਚਨਾਂ ਵਿੱਚ ਵੀ ਬੜੀ ਸੱਤਿਆ ਹੁੰਦੀ ਹੈ। ਅਤੇ ਬਚਨ ਆਏ ਨੇ ਕਿ ਬਚਨ ਸਿੰਘ ਦੇ ਹੋਣੀਏ ਪੂਰੇ ਤੇ ਪੱਕੇ, ਅਸੀਂ ਫੜ ਫੜ ਜਮ ਲੰਘਾ ਦੇਈਏ ਸੂਈ ਦੇ ਨੱਕੇ, ਨੀ ਸਾਨੂੰ ਅੰਮ੍ਰਿਤਸਰ ਵੱਲ ਜਾਂਦਿਆਂ ਕਿਹੜਾ ਡੱਕੇ। ਕਿ ਸਾਨੂੰ ਭਲਾ ਕੌਣ ਰੋਕ ਸਕਦਾ ਹੈ, ਸਾਨੂੰ ਤੇ ਅੱਜ ਮੌਤ ਵੀ ਨਹੀਂ ਰੋਕ ਸਕਦੀ। ਇਹ ਇੱਕ ਕਮਾਲ ਦੀ ਅਨੋਖੀ ਬਾਤ ਹੈ। ਇਸ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਨੋਖੇ ਪਰਨ ਸਨ। ਉਹਨਾਂ ਨੇ ਕੈਸਾ ਪਰਨ ਕੀਤਾ ਸੀ ਕਿ ਜਦੋਂ ਤੱਕ ਮੈਂ ਹਰਿਮੰਦਰ ਸਾਹਿਬ ਨਹੀਂ ਪਹੁੰਚ ਜਾਂਦਾ ਤੇ ਮੈਂ ਉਦੋਂ ਤੱਕ ਮੌਤ ਤੋਂ ਜਿੱਤਿਆ ਨਹੀਂ ਜਾਵਾਂਗਾ। ਅਤੇ ਬਾਬਾ ਦੀਪ ਸਿੰਘ ਜੀ ਜਦੋਂ ਜਮਾਲ ਖਾਨ ਦੇ ਨਾਲ ਜੂਝਦੇ ਹੋਏ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਂਦੇ ਨੇ ਅਤੇ ਉਹਨਾਂ ਨੇ ਬਹੁਤ ਮਹਾਨਤਾ ਦੇ ਨਾਲ ਬੜੀ ਸੂਰਵੀਰਤਾ ਦੇ ਨਾਲ ਜੂਝ ਕੇ ਸਭ ਨੂੰ ਸਭ ਵੈਰੀਆਂ ਨੂੰ ਹੈਰਾਨ ਕਰ ਦਿੱਤਾ। ਜਦੋਂ ਉਹਨਾਂ ਦੇ ਸੀਸ ਦੇ ਉੱਤੇ ਵਾਰ ਸਾਂਝਾ ਹੁੰਦਾ ਹੈ ਨਾ, ਬਾਬਾ ਜੀ ਨੇ ਵੀ ਵੈਰੀ ਦੇ ਉੱਤੇ ਵਾਰ ਕੀਤਾ, ਉਹ ਮਾਰਿਆ ਗਿਆ, ਡਿੱਗ ਪਿਆ ਅਤੇ ਉੱਠਿਆ ਨਹੀਂ। ਕਿਉਂਕਿ ਜਦੋਂ ਇੱਕ ਸੂਰਵੀਰ ਮੈਦਾਨੇ ਜੰਗ ਦੇ ਵਿੱਚ ਜੂਝਦਾ ਤਾਂ ਉਹ ਇੱਕ ਗੱਲ ਕਹਿੰਦਾ ਹੈ, ਜਦੋਂ ਇੱਕ ਵੈਰੀ ਨੂੰ ਉਹ ਵੰਗਾਰਦਾ ਹੈ ਨਾ ਕੋਈ ਯੋਧਾ, ਉਹ ਕਹਿੰਦਾ ਜੇ ਮਾਂ ਦਾ ਦੁੱਧ ਪੀਤਾ ਤਾਂ ਸਾਹਮਣੇ ਆ। ਹੁਣ ਦੇਖੋ ਜਿਹੜਾ ਬਾਬਾ ਦੀਪ ਸਿੰਘ ਦੇ ਨਾਲ ਮੁਗਲ ਜਰਨੈਲ ਜੂਝਿਆ ਲੜਿਆ ਬਾਬਾ ਜੀ ਦੇ ਅੱਗੇ ਖੜਿਆ, ਉਹ ਵੀ ਕੋਈ ਛੋਟਾ ਮੋਟਾ ਨਹੀਂ ਸੀ, ਉਹ ਵੀ ਕਿੱਡੀ ਕਰਨੀ ਵਾਲਾ ਕਿੱਡਾ ਮਹਾਨ ਯੋਧਾ ਹੋਏਗਾ ਜਿਹਨੇ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਹੋ ਕੇ ਲੜਨ ਦਾ ਹੀਆ ਕੀਤਾ। ਅਤੇ ਬਾਬਾ ਦੀਪ ਸਿੰਘ ਜੀ ਨੂੰ ਉਹਨੇ ਮਖੌਲ ਕਰਦਿਆਂ ਕਿਹਾ ਸੀ ਕਿ ਬਜ਼ੁਰਗੋ ਤੁਹਾਡੀ ਹੁਣ ਆਰਾਮ ਕਰਨ ਦੀ ਉਮਰ ਹੈ, ਮੈਦਾਨੇ ਜੰਗ ਵਿੱਚ ਜਵਾਨ ਲੜਦੇ ਨੇ ਬੁੱਢੜੇ ਨਹੀਂ ਲੜਦੇ। ਅਤੇ ਬਾਬਾ ਦੀਪ ਸਿੰਘ ਜੀ ਨੇ ਕਿਹਾ ਸੀ ਉਹ ਮੁੰਡਿਆ ਚਲਾ ਜਾ ਤੂੰ, ਤੇਰੇ ਹੱਥਾਂ 'ਤੇ ਲੱਗੀ ਹੋਈ ਮਹਿੰਦੀ ਦੱਸਦੀ ਹੈ ਕਿ ਤੇਰਾ ਹੁਣੇ ਹੁਣੇ ਵਿਆਹ ਹੋਇਆ, ਨੌਜਵਾਨ ਹੈ ਤੂੰ, ਵੇਖੀ ਕਿਤੇ ਜੇ ਮੇਰੇ ਖੰਡੇ ਦੇ ਸਾਹਮਣੇ ਆ ਗਿਆ ਤਾਂ ਤੈਨੂੰ ਪਾਣੀ ਮੰਗਣ ਦਾ ਮੌਕਾ ਵੀ ਨਹੀਂ ਮਿਲਣਾ। ਟਾਕਰਾ ਹੋਇਆ, ਕਾਫੀ ਸਮਾਂ ਲੋਹਾ ਖੜਕਿਆ, ਸ਼ਸਤਰ 'ਤੇ ਸ਼ਸਤਰਾਂ ਦਾ ਵਾਰ ਹੋਇਆ ਅਤੇ ਉਹ ਐਸਾ ਭਰਮਾ ਵਾਰ ਹੋਇਆ ਕਿ ਬਾਬਾ ਦੀਪ ਸਿੰਘ ਜੀ ਦੇ ਖੰਡੇ ਦਾ ਵਾਰ ਖਾ ਕੇ ਉਹ ਮੁਗਲ ਜਰਨੈਲ 'ਤੇ ਜ਼ਮੀਨ 'ਤੇ ਡਿੱਗਿਆ, ਮੁੜ ਕੇ ਉੱਠਿਆ ਨਹੀਂ। ਹਾਂ, ਉਹਨੇ ਮਾਂ ਦਾ ਦੁੱਧ ਪੀਤਾ ਸੀ ਤਾਂ ਹੀ ਉਹ ਬਾਬਾ ਦੀਪ ਸਿੰਘ ਦੇ ਸਾਹਮਣੇ ਕੁਝ ਸਮਾਂ ਅੜ ਸਕਿਆ, ਪਰ ਉਹਨੇ ਤਾਂ ਮਾਂ ਦਾ ਦੁੱਧ ਪੀਤਾ, ਬਾਬਾ ਦੀਪ ਸਿੰਘ ਜੀ ਨੇ ਵੀ ਮਾਂ ਦਾ ਦੁੱਧ ਪੀਤਾ ਸੀ, ਪਰ ਮਾਂ ਦੇ ਦੁੱਧ ਦੇ ਨਾਲ ਨਾਲ ਬਾਬਾ ਦੀਪ ਸਿੰਘ ਜੀ ਨੇ ਖੰਡੇ ਵਾਟੇ ਦਾ ਅੰਮ੍ਰਿਤ ਵੀ ਪੀਤਾ ਸੀ। ਇਹ ਖੰਡੇ ਵਾਟੇ ਦੇ ਅੰਮ੍ਰਿਤ ਦੀ ਬਰਕਤ ਸੀ ਕਿ ਜਦੋਂ ਉਹਨਾਂ ਦੇ ਸੀਸ 'ਤੇ ਵਾਰ ਹੋਇਆ ਨਾ ਤੇ ਕੋਲੋਂ ਇੱਕ ਸਿੱਖ ਨੇ ਕਿਹਾ ਕਿ ਬਾਬਾ ਜੀ ਤੁਸੀਂ ਤਾਂ ਇਹ ਸੀਸ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਅਰਪਣ ਕਰਨ ਦੀ ਗੱਲ ਕੀਤੀ ਸੀ, ਅਜੇ ਤਾਂ ਬਹੁਤ ਪਿਛਾਂ ਹੈ। ਅਤੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਹਥੇਲੀ 'ਤੇ ਸੰਭਾਲਿਆ, 18 ਸੇਰ ਦਾ ਖੰਡਾ ਵਾਹਿਆ, ਵੈਰੀਆਂ ਦੇ ਖੂਬ ਆਹੂ ਲਾਹੇ ਅਤੇ ਜਿਹੜਾ ਇੱਕ ਬਚਨ ਅਸੀਂ ਬਾਣੀ 'ਚ ਪੜ੍ਹਦੇ ਹਾਂ ਨਾ, ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਵਾਰ। ਅਤੇ ਉਹ ਪਰਣ ਬਾਬਾ ਦੀਪ ਸਿੰਘ ਜੀ ਨੇ ਪੂਰਾ ਕੀਤਾ। ਬਾਬਾ ਦੀਪ ਸਿੰਘ ਜੀ ਦਾ ਜੀਵਨ ਬੜਾ ਮਹਾਨ, ਬੜਾ ਅਲੌਕਿਕ, ਬੜਾ ਲਾਸਾਨੀ ਜੀਵਨ ਹੈ। ਬਾਬਾ ਦੀਪ ਸਿੰਘ ਜੀ ਦੀ ਜਿਹੜੀ ਘਾਲਣਾ ਹੈ ਉਹ ਬਹੁਤ ਵੱਡੀ ਘਾਲਣਾ ਹੈ। ਜਿੱਥੇ ਉਹ ਕਲਮ ਦੇ ਧਨੀ ਨੇ ਉੱਥੇ ਉਹਨਾਂ ਦੇ ਹੱਥ ਵਿੱਚ 18 ਸੇਰ ਦਾ ਖੰਡਾ ਵੀ ਜਦੋਂ ਚੱਲਿਆ ਤਾਂ ਉਹਨੇ ਵੀ ਵੇਖਣ ਵਾਲਿਆਂ ਨੂੰ ਸਭ ਨੂੰ ਹੈਰਾਨ ਕਰ ਦਿੱਤਾ। ਐਸੀ ਮਹਾਨ ਰੂਹ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ। ਕਿਉਂਕਿ ਕੁਝ ਸ਼ਖਸੀਅਤਾਂ ਐਸੀਆਂ ਨੇ ਜਿਨ੍ਹਾਂ ਦੇ ਆਪਾਂ ਭਾਵੇਂ ਜਨਮ ਦੀ ਬਾਤ ਪਾਈਏ ਪਰ ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਜੇ ਨਾ ਕੀਤਾ ਜਾਵੇ ਤਾਂ ਗੱਲ ਅਧੂਰੀ ਰਹਿ ਜਾਂਦੀ ਹੈ। ਸੋ ਐਸੇ ਮਹਾਨ ਸੂਰਬੀਰ ਬਾਬਾ ਦੀਪ ਸਿੰਘ ਜੀ, ਉਹਨਾਂ ਦੇ ਜੀਵਨ ਤੋਂ ਸਾਨੂੰ ਇਹੀ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਸੰਗਤ ਦੀ ਸੇਵਾ ਕਰੀਏ, ਸਿਮਰਨ ਕਰੀਏ ਅਤੇ ਰਹਿਣੀ ਬਹਿਣੀ ਵਿੱਚ ਪਰਪੱਕ ਹੋਈਏ। ਬਾਬਾ ਦੀਪ ਸਿੰਘ ਜੀ ਦੀ ਉਪਮਾ ਐਸੀ ਹੈ ਕਿ ਲੈ ਕਰ ਦੁਤਾਰਾ ਗਾਵੈ ਸੰਗਤ ਮੇਂ ਵਾਰ ਆਸਾ। ਬਾਬਾ ਦੀਪ ਸਿੰਘ ਜੀ ਕੀਰਤਨ ਵੀ ਕਰਿਆ ਕਰਦੇ ਸਨ, ਉਹ ਗੁਰਬਾਣੀ ਦੇ ਰਸੀਏ ਸਨ। ਲੈ ਕਰ ਦੁਤਾਰਾ ਗਾਵੈ ਸੰਗਤ ਮੇਂ ਵਾਰ ਆਸਾ, ਪਕੜ ਦੁਤਾਰਾ ਬਾਹੈ ਛੱਤਰ ਸਿਰ ਆਰਾ ਹੈ, ਕੜਛਾ ਲੈ ਹਾਥ ਬਰਤਾਵਤ ਅਤੁੱਟ ਦੇਗ, ਕਠਨ ਕੋ ਦੰਡ ਬਾਣ ਬੇਦ ਕਰੈ ਪਾਰਾ ਹੈ, ਭਗਤ ਗਿਆਨ ਪ੍ਰੇਮ ਔ ਵੈਰਾਗ ਕੀ ਸੁਣਾਵੈ ਕਥਾ, ਚੜਕੈ ਤੁਰੰਗ ਜੰਗ ਲਲਕਾਰਾ ਹੈ, ਤੱਤ ਗਿਆਨੀ ਦਾਨੀ ਜੋਧਾ ਗਿਰਹੀ ਤਿਆਗੀ ਗੁਰੂ ਚੇਲਾ, ਵਾਹ ਵਾਹ ਧੰਨ ਧੰਨ ਜਨਮ ਹਮਾਰਾ ਹੈ। ਬਾਬਾ ਦੀਪ ਸਿੰਘ ਜੀ ਦੀ ਮਹਾਨ ਕੁਰਬਾਨੀ ਨੂੰ ਕੋਟਾਨ ਕੋਟ ਪ੍ਰਣਾਮ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।